ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਅਤੇ ਹੈਪੀ ਈਸਟਰ। ਖੁਦਾਵੰਦ ਦੇ ਵਚਨ ਦੇ ਵਿੱਚ ਜੋ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਉਹ ਹੈ ਯਹੂਨਾ ਉਹਦਾ 20 ਬਾਪ ਉਹਦੀ 1 ਤੋਂ ਲੈ ਕੇ 9 ਅੱਜ ਤੱਕ ਅਤੇ ਉਸ ਤੋਂ ਬਾਅਦ 19 ਤੋਂ ਲੈ ਕੇ 29 ਅੱਜ ਤੱਕ। ਅਤੇ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਯੇਸੂ ਦੇ ਜੀ ਉੱਠਣ ਨੂੰ ਦੇਖਣਾ ਅਤੇ ਵਿਸ਼ਵਾਸ ਕਰਨਾ। ਮਨੁੱਖੀ ਅੱਖ ਕਿੰਨੀ ਸ਼ਾਨਦਾਰ ਚੀਜ਼ ਹੈ। ਵਿਕੀਪੀਡੀਆ ਸਾਨੂੰ ਦੱਸਦਾ ਹੈ ਕਿ ਅੱਖ ਦ੍ਰਿਸ਼ਟੀ ਦਾ ਇੱਕ ਅੰਗ ਹੈ ਜੋ ਰੋਸ਼ਨੀ ਦਾ ਪਤਾ ਲਗਾਉਂਦਾ ਹੈ। ਸਭ ਤੋਂ ਸਰਲ, ਅੱਖਾਂ ਕੁਝ ਨਹੀਂ ਕਰਦੀਆਂ ਸਿਵਾਏ ਇਹ ਪਤਾ ਲਗਾਉਣ ਦੇ ਕਿ ਆਲੇ ਦੁਆਲੇ ਰੋਸ਼ਨੀ ਆ ਜਾਂ ਹਨੇਰਾ, ਜਦੋਂ ਕਿ ਵਧੇਰੇ ਜਿਹੜੀਆਂ ਗੁੰਝਲਦਾਰ ਅੱਖਾਂ ਆ ਉਹ ਆਕਾਰਾਂ ਅਤੇ ਰੰਗਾਂ ਵਿੱਚ ਫਰਕ ਦੱਸਦੀਆਂ ਹਨ। ਅਤੇ ਇਹ ਵਰਣਨ ਮੁਸ਼ਕਲ ਨਾਲ ਕਵਰ ਹੁੰਦਾ ਹੈ ਕਿਉਂਕਿ ਅੱਖਾਂ ਬਹੁਤ ਕੁਛ ਹੋਰ ਵੀ ਬਹੁਤ ਕੁਛ ਕਰਦੀਆਂ ਆ। ਅਤੇ ਵਿਕੀਪੀਡੀਆ ਅੱਗੇ ਹੋਰ ਵੀ ਕਹਿੰਦਾ ਕਿ ਅੱਖ ਦੀ ਬਣਤਰ ਪੂਰੀ ਤਰ੍ਹਾਂ ਰਟੀਨਾ ਉੱਤੇ ਰੋਸ਼ਨੀ ਕੇਂਦਰਿਤ ਕਰਨ ਦੇ ਕੰਮ ਲਈ ਜ਼ਿੰਮੇਦਾਰ ਹੈ। ਇਹ ਰੋਸ਼ਨੀ ਰਟੀਨਾ ਦੇ ਪ੍ਰਕਾਸ਼ ਸੰਵੇਦਨਸ਼ੀਲ ਸੈੱਲਾਂ ਵਿੱਚ ਰਸਾਇਣਕ ਤਬਦੀਲੀ ਲਿਆਉਂਦੀ ਆ ਅਤੇ ਜਿਨ੍ਹਾਂ ਦੇ ਉਤਪਾਦ ਦਿਮਾਗ ਤੱਕ ਜਾਣ ਵਾਲੇ ਨਸਾਂ ਦੇ ਪ੍ਰਭਾਵ ਨੂੰ ਚਾਲੂ ਕਰਦੇ ਹਨ। ਰਟੀਨਾ ਵਿੱਚ ਦੋ ਰੂਪਾਂ ਦੇ ਸੈੱਲ ਹੁੰਦੇ ਹਨ। ਸੋ ਦੋ ਤਰ੍ਹਾਂ ਦੇ ਸੈੱਲ ਜਿਹੜੇ ਸਾਡੇ ਰਟੀਨਾ ਵਿੱਚ ਹੁੰਦੇ ਹਨ ਜੋ ਦ੍ਰਿਸ਼ਟੀ ਲਈ ਮਹੱਤਵਪੂਰਨ ਹੁੰਦੇ ਹਨ। ਪਹਿਲੇ ਹੁੰਦੇ ਆ ਰੋਡ ਸੈੱਲ ਅਤੇ ਦੂਸਰੇ ਹੁੰਦੇ ਕੋਨ। ਹਾਲਾਂਕਿ ਸਮਾਨ ਉਹਨਾਂ ਦਾ ਕੰਮ ਕਾਫ਼ੀ ਵੱਖਰਾ ਹੈ। ਜਿਹੜੇ ਰੋਡ ਸੈੱਲ ਰੋਸ਼ਨੀ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦੇ ਆ ਜੋ ਉਹਨਾਂ ਨੂੰ ਮੱਧਮ ਰੋਸ਼ਨੀ ਅਤੇ ਹਨੇਰੇ ਹਾਲਾਤਾਂ ਵਿੱਚ ਪ੍ਰਤੀਕਿਰਿਆ ਕਰਨ ਦੀ ਆਗਿਆ ਦਿੰਦੇ ਹਨ। ਹਾਲਾਂਕਿ ਉਹ ਰੰਗ ਦਾ ਪਤਾ ਨਹੀਂ ਲਗਾ ਸਕਦੇ। ਇਹ ਉਹ ਸੈੱਲ ਹਨ ਜੋ ਮਨੁੱਖ ਅਤੇ ਜਾਨਵਰਾਂ ਨੂੰ ਚੰਦਰਮਾ ਦੁਆਰਾ ਜਾਂ ਬਹੁਤ ਘੱਟ ਉਪਲਬਧ ਰੋਸ਼ਨੀ ਨਾਲ ਜਿਵੇਂ ਕਿ ਹਨੇਰੇ ਕਮਰੇ ਵਿੱਚ ਦੇਖਣ ਦੀ ਆਗਿਆ ਦਿੰਦੇ ਹਨ। ਇਹੀ ਕਾਰਨ ਹੈ ਕਿ ਹਨੇਰੇ ਹਾਲਾਤ ਬਣ ਹੁਣ ਜਾਂਦੇ ਹਨ ਅਤੇ ਰੰਗ ਜਿਹੜੇ ਉਹ ਘੱਟ ਜਿਹੜੀਆਂ ਜਾਂ ਵਸਤੂਆਂ ਜਿਹੜੀਆਂ ਰੰਗ ਦੀਆਂ ਉਹ ਘੱਟ ਦਿਖਾਈ ਦਿੰਦੀਆਂ। ਦੂਜੇ ਪਾਸੇ ਜਿਹੜੇ ਕੋਨ ਸੈੱਲਾਂ ਨੂੰ ਪ੍ਰਤੀਕਿਰਿਆ ਕਰਨ ਵਿੱਚ ਅਤੇ ਉੱਚ ਦ੍ਰਿਸ਼ਟੀਗਤ ਤੀਬਰਤਾ ਲਈ ਉੱਚ ਰੋਸ਼ਨੀ ਤੀਬਰਤਾ ਦੀ ਲੋੜ ਹੁੰਦੀ ਹੈ। ਵੱਖ ਵੱਖ ਜਿਹੜੇ ਕੋਨ ਸੈੱਲ ਆ ਉਹ ਰੋਸ਼ਨੀ ਦੀਆਂ ਵੱਖ ਵੱਖ ਤਰੰਗ ਲੰਬਾਈ ਦਾ ਜਵਾਬ ਦਿੰਦੇ ਹਨ ਜੋ ਇੱਕ ਜੀਵ ਨੂੰ ਰੰਗ ਦੇਖਣ ਦੀ ਆਗਿਆ ਦਿੰਦੇ ਹਨ। ਅੱਖ ਕਿੰਨੀ ਸ਼ਾਨਦਾਰ ਚੀਜ਼ ਹੈ ਕਿ ਇਹ ਸਾਨੂੰ ਪਰਮਾਤਮਾ ਦੁਆਰਾ ਬਣਾਏ ਗਏ ਬ੍ਰਹਿਮੰਡ ਦੀ ਸੁੰਦਰਤਾ ਨੂੰ ਵੇਖਣ ਅਤੇ ਦੇਖਣ ਦੀ ਜਿਹੜੀ ਆਗਿਆ ਦਿੰਦੀ ਹੈ। ਰਾਤ ਨੂੰ ਲਾਲ ਅਸਮਾਨ ਅਤੇ ਦੇ ਲਾਲ ਅਤੇ ਪੀਲੇ ਰੰਗ, ਰਾਤ ਦੇ ਅਸਮਾਨ ਵਿੱਚ ਬਿਜਲੀ ਦੀ ਚਮਕ, ਸ੍ਰਿਸ਼ਟੀ ਦੇ ਅਣਗਿਣਤ ਫੁੱਲਾਂ ਅਤੇ ਪੌਦਿਆਂ ਦੀ ਕਿਸਮ, ਇੱਕ ਪਿਆਰੇ ਦੀ ਜਾਣੀ ਪਛਾਣੀ ਮੁਸਕਰਾਹਟ, ਇਹ ਸਭ ਅੱਖਾਂ ਦੁਆਰਾ ਸਾਡੇ ਮਨ ਅਤੇ ਦਿਲ ਵਿੱਚ ਜਿਹੜਾ ਆ ਉਹ ਚਲਿਆ ਜਾਂਦਾ ਹੈ ਜਾਂ ਲਿਆ ਜਾਂਦਾ ਹੈ। ਅੱਜ ਸਵੇਰੇ ਅਸੀਂ ਜੋ ਹਵਾਲਾ ਪੜਿਆ ਹੈ ਉਸ ਵਿੱਚ ਤੁਸੀਂ ਧਿਆਨ ਦੇਣ ਤੋਂ ਬਿਨਾਂ ਰਹਿ ਨਹੀਂ ਸਕਦੇ ਕਿ ਚੇਲੇ ਦੀਆਂ ਅੱਖਾਂ ਰਾਹੀਂ ਉਹਨਾਂ ਦੇ ਦਿਮਾਗ ਵਿੱਚ ਜਾ ਰਹੀ ਜਾਣਕਾਰੀ ਬਿਲਕੁਲ ਜਿਹੜੀ ਦਿਮਾਗ ਨੂੰ ਜਿਹੜੀ ਆ ਉਡਾ ਦੇਣ ਵਾਲੀ ਸੀ। ਇਹ ਅਸਲੀਅਤ ਦੀ ਉਹਨਾਂ ਦੀ ਸਮਝ ਨੂੰ ਚੁਣੌਤੀ ਦੇ ਰਹੀ ਸੀ। ਇਹ ਉਹਨਾਂ ਨੂੰ ਇੱਕ ਨਵੀਂ ਅਸਲੀਅਤ ਨਾਲ ਸਾਹਮਣਾ ਕਰਵਾ ਰਹੀ ਸੀ। ਅਤੇ ਅਧਿਆਏ 20 ਦੇ ਸਾਰੇ ਰਸਤੇ ਵਿੱਚ ਅਸੀਂ ਯਹੂਨਾ ਨੂੰ ਅੱਖਾਂ ਦੀ ਕਿਰਿਆ ਦਾ ਹਵਾਲਾ ਦਿੰਦੇ ਹਾਂ। ਇਹ ਲਗਭਗ ਇਸ ਤਰ੍ਹਾਂ ਹੈ ਜਿਵੇਂ ਕੋਈ ਵੀ ਆਪਣੀਆਂ ਅੱਖਾਂ 'ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ। ਆਇਤ 5 ਦੇਖੋ ਅਤੇ ਆਇਤ 5 ਤੋਂ ਆਇਤ 6 ਦੇਖਿਆ, ਆਇਤ 8 ਵਿੱਚ ਫਿਰ ਦੇਖਿਆ, ਆਇਤ 20 ਵਿੱਚ ਦੇਖਿਆ, ਆਇਤ 25 ਵਿੱਚ ਦੇਖਿਆ ਅਤੇ ਉਸ ਤੋਂ ਬਾਅਦ 29 ਵਿੱਚ ਵੀ ਫਿਰ ਵਰਡ ਜਿਹੜਾ ਦੇਖਿਆ। ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਉਹ ਉਸ ਜਾਣਕਾਰੀ ਨੂੰ ਮੁਸ਼ਕਲ ਨਾਲ ਜਿਹੜਾ ਆ ਉਹ ਲੈ ਸਕੇ, ਜਿਹੜੇ ਉਹਦਾ ਵਿਸ਼ਵਾਸ ਕਰ ਸਕਦੇ ਸੀ ਅਤੇ ਪ੍ਰਕਿਰਿਆ ਕਰ ਸਕਦੇ ਸੀ ਜੋ ਉਹਨਾਂ ਦੀਆਂ ਅੱਖਾਂ ਉਹਨਾਂ ਨੂੰ ਦੇ ਰਹੀਆਂ ਸਨ। ਇਹ ਈਸਟਰ ਦੀ ਸਵੇਰ ਮੈਂ ਚਾਹੁੰਦਾ ਹਾਂ ਕਿ ਅਸੀਂ ਯੇਸੂ ਦੇ ਜੀ ਉੱਠਣ ਨੂੰ ਦੇਖਣ ਅਤੇ ਵਿਸ਼ਵਾਸ ਕਰਨ ਬਾਰੇ ਸੋਚੀਏ। ਪਿਛਲੇ ਹਫ਼ਤੇ ਤੋਂ ਦੁਨੀਆ ਭਰ ਦੇ ਈਸਾਈ ਪ੍ਰਭੂ ਯੇਸੂ ਮਸੀਹ ਨੂੰ ਯਾਦ ਕਰ ਰਹੇ ਹਨ। ਉਹ ਪਰਮਾਤਮਾ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਸਾਡੀ ਇਸ ਦੁਨੀਆ ਵਿੱਚ ਆਇਆ ਅਤੇ ਇੱਕ ਸੰਪੂਰਨ ਜਿਹੜਾ ਆ ਜੀਵਨ ਬਤੀਤ ਕੀਤਾ। ਉਹ ਮਾਫ਼ੀ ਅਤੇ ਉਮੀਦ ਦਾ ਸੰਦੇਸ਼ ਲੈ ਕੇ ਆਇਆ ਸੀ, ਪਰ ਫਿਰ ਵੀ ਉਸਨੂੰ ਗ੍ਰਿਫਤਾਰ ਕੀਤਾ ਗਿਆ, ਕੁੱਟਿਆ ਗਿਆ, ਝੂਠੇ ਦੋਸ਼ ਲਗਾਏ ਗਏ, ਫਿਰ ਫਾਂਸੀ ਦਿੱਤੀ ਗਈ। ਅਤੇ ਅਸੀਂ ਪਿਛਲੇ ਦਿਨਾਂ ਤੋਂ ਆਪਣੀਆਂ ਪ੍ਰਾਰਥਨਾਵਾਂ ਸਬਬ ਅਤੇ ਸਾਡੀ ਗੁੱਡ ਫਰਾਈਡੇ ਸੇਵਾ ਵਿੱਚ ਇਸ ਬਾਰੇ ਸੋਚ ਰਹੇ ਹਾਂ। ਉਸ ਦੇ ਚੇਲੇ ਟੁੱਟ ਗਏ ਅਤੇ ਹੈਰਾਨ, ਉਦਾਸ ਅਤੇ ਹਾਰ ਗਏ, ਪਰ ਉਸ ਪਹਿਲੀ ਈਸਟਰ ਸਵੇਰ ਨੂੰ ਕੁਝ ਅਜਿਹਾ ਹੋਇਆ ਜਿਸ ਨੇ ਉਹਨਾਂ ਨੂੰ ਅੱਗੇ ਵਧਣ ਦੀ ਉਮੀਦ ਦਿੱਤੀ। ਇਸ ਤੋਂ ਵੀ ਵੱਧ, ਇਸ ਨੇ ਉਹਨਾਂ ਨੂੰ ਬਦਲ ਦਿੱਤਾ ਅਤੇ ਫਿਰ ਮੌਤ ਦੇ ਸਾਹਮਣੇ ਉਮੀਦ ਦੇ ਇਸ ਮਹਾਨ ਸੰਦੇਸ਼, ਪ੍ਰਭੂ ਯਿਸੂ ਮਸੀਹ ਦੇ ਜੀ ਉੱਠਣ ਦੇ ਇਸ ਸੰਦੇਸ਼ ਨਾਲ ਦੁਨੀਆ ਨੂੰ ਉਲਟਾ ਦਿੱਤਾ। ਸਾਨੂੰ ਅਜੇ ਵੀ ਉਸ ਸੰਦੇਸ਼ ਦੀ ਲੋੜ ਹੈ, ਸਾਨੂੰ ਅਜੇ ਵੀ ਇਸ ਉਮੀਦ ਦੀ ਲੋੜ ਹੈ। ਬਾਈਬਲ ਦੇ ਇਸ ਹਵਾਲੇ ਵਿੱਚ ਅਸੀਂ ਉਹ ਦੇਖਦੇ ਹਾਂ ਜੋ ਉਹਨਾਂ ਨੇ ਦੇਖਿਆ। ਸਾਨੂੰ ਇਸ ਗੱਲ ਦੀ ਝਲਕ ਮਿਲਦੀ ਹੈ ਕਿ ਮੌਤ ਨੂੰ ਜਿੱਤ ਲਿਆ ਸੀ। ਇਹ ਸਵੇਰ ਦਾ ਅਹਿਸਾਸ ਉਹਨਾਂ ਕੋਲ ਕਿਵੇਂ ਆਇਆ? ਪਹਿਲਾਂ ਧਿਆਨ ਦਿਓ, ਸਿਰਫ ਦੇਖਣ ਨਾਲ ਹਮੇਸ਼ਾ ਦਿਖਾਈ ਨਹੀਂ ਦਿੰਦਾ। ਯਹੂਨਾ ਸਾਨੂੰ ਦੱਸਦਾ ਹੈ ਕਿ ਆਇਤ 1-2, ਹਫ਼ਤੇ ਦੇ ਪਹਿਲੇ ਦਿਨ ਮਰੀਮ ਮਗਦਲੀਨੀ ਸਵੇਰੇ ਸਵੇਰੇ ਕਬਰ 'ਤੇ ਆਈ ਜਦੋਂ ਕਿ ਅਜੇ ਹਨੇਰਾ ਹੀ ਸੀ, ਅਤੇ ਦੇਖਿਆ ਕਿ ਪੱਥਰ ਕਬਰ ਤੋਂ ਹਟਾਇਆ ਗਿਆ ਸੀ। ਇਸ ਲਈ ਉਹ ਭੱਜ ਕੇ ਸ਼ਮਨ ਪਤਰਸ ਅਤੇ ਦੂਜੇ ਚੇਲੇ ਕੋਲ ਗਈ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਅਤੇ ਉਹਨਾਂ ਨੂੰ ਕਿਹਾ, ਉਹ ਪ੍ਰਭੂ ਨੂੰ ਕਬਰ ਵਿੱਚੋਂ ਕੱਢ ਕੇ ਲੈ ਗਏ ਹਨ ਅਤੇ ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਉਸ ਨੂੰ ਕਿੱਥੇ ਰੱਖਿਆ ਹੈ। ਇਸ ਲਈ ਪਤਰਸ ਅਤੇ ਯਹੂਨਾ ਕਬਰ ਲਈ ਦੌੜਦੇ ਹਨ। ਹੁਣ ਯਾਦ ਰੱਖੋ ਕਿ ਪਤਰਸ ਅਤੇ ਯਹੂਨਾ ਅਜੇ ਵੀ ਭਾਵਨਾਤਮਕ ਤੌਰ 'ਤੇ ਸਦਮੇ ਵਿੱਚ ਹੋਣਗੇ। ਪਿਛਲੇ ਕੁਝ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ 'ਤੇ ਅਜੇ ਵੀ ਡੂੰਘੇ ਸੋਗ ਵਿੱਚ ਹੋਣਗੇ। ਕੁਝ ਦਿਨ ਪਹਿਲਾਂ ਹੀ ਉਹ ਪ੍ਰਭੂ ਯਿਸੂ ਮਸੀਹ ਦੇ ਨਾਲ ਪਸਾਹ ਦਾ ਭੋਜਨ ਖਾਣ ਲਈ ਬੈਠੇ ਸਨ, ਅਤੇ ਹੁਣ ਉਸ ਨੂੰ ਕੁੱਟਿਆ ਗਿਆ, ਕਤਲ ਕਰ ਦਿੱਤਾ ਗਿਆ ਅਤੇ ਇੱਕ ਉਧਾਰ ਕਬਰ ਵਿੱਚ ਰੱਖਿਆ ਗਿਆ ਹੈ। ਅਤੇ ਹੁਣ ਇਹ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਸਥਿਤੀ ਵਿਗੜਦੀ ਜਾ ਰਹੀ ਹੈ, ਅਜਿਹਾ ਲੱਗਦਾ ਹੈ ਜਿਵੇਂ ਕਿਸੇ ਨੇ ਸਰੀਰ ਚੋਰੀ ਕਰ ਲਿਆ ਹੋਵੇ। ਪਤਰਸ ਅਤੇ ਯਹੂਨਾ ਕਬਰ ਵੱਲ ਇਹ ਪਾਗਲਪਨ ਨਾਲ ਭੱਜਦੇ ਹਨ। ਮੈਨੂੰ ਨਹੀਂ ਪਤਾ ਕਿ ਉਹਨਾਂ ਨੇ ਕੀ ਸੋਚਿਆ ਹੋਵੇਗਾ, ਮੈਨੂੰ ਨਹੀਂ ਪਤਾ ਕਿ ਉਹਨਾਂ ਦੇ ਮਨ ਵਿੱਚ ਕਿਹੜੇ ਵਿਚਾਰ ਦੌੜੇ ਹੋਣਗੇ, ਉਹਨਾਂ ਦੇ ਦਿਲਾਂ ਉੱਤੇ ਕਿਹੜੀ ਭਾਵਨਾ ਛਾਈ ਹੋਈ ਹੋਵੇਗੀ। ਪਰ ਯਹੂਨਾ ਛੋਟਾ ਅਤੇ ਸੰਭਵ ਤੌਰ 'ਤੇ ਫਿੱਟ ਆਦਮੀ ਹੋਣ ਕਰਕੇ ਪਹਿਲਾਂ ਕਬਰ 'ਤੇ ਪਹੁੰਚਿਆ। ਮੈਨੂੰ ਇਹ ਬਹੁਤ ਪਸੰਦ ਆ ਕਿ ਯਹੂਨਾ ਨੂੰ ਕਿਵੇਂ ਮਹਿਸੂਸ ਹੋਇਆ ਕਿ ਇਹ ਮਹੱਤਵਪੂਰਨ ਸੀ ਕਿ ਉਹ ਸਾਨੂੰ ਦੱਸੇ ਕਿ ਉਹ ਪਤਰਸ ਤੋਂ ਅੱਗੇ ਨਿਕਲ ਗਿਆ। ਆਇਤ 4, ਫਿਰ ਯਹੂਨਾ ਸਾਨੂੰ ਆਇਤ 5 ਵਿੱਚ ਦੱਸਦਾ ਹੈ, ਅਤੇ ਅੰਦਰ ਦੇਖਣ ਲਈ ਝੁਕਿਆ, ਉਸਨੇ ਉੱਥੇ ਲਿਨਨ ਦੇ ਕੱਪੜੇ ਪਏ ਵੇਖੇ, ਪਰ ਉਹ ਅੰਦਰ ਨਹੀਂ ਗਿਆ। ਇੱਥੇ ਯਹੂਨਾ ਆਪਣੇ ਪਿੱਛੇ ਤਾਜ਼ੀ ਸਵੇਰ ਦੀ ਰੋਸ਼ਨੀ ਦੇ ਨਾਲ ਇਸ ਹਨੇਰੀ ਕਬਰ ਵਿੱਚ ਦੇਖਦਾ ਹੈ। ਉਹ ਮੱਧਮ ਰੋਸ਼ਨੀ ਵਿੱਚ ਕਬਰ ਦੇ ਕੱਪੜੇ ਦੇਖ ਸਕਦਾ ਹੈ। ਹੁਣ ਮੈਂ ਹਮੇਸ਼ਾ ਆਪਣੇ ਸਿੱਖਿਆਰਥੀਆਂ ਨੂੰ ਕਹਿ ਰਿਹਾ ਹਾਂ ਕਿ ਉਹ ਆਪਣੇ ਉਪਦੇਸ਼ਾਂ ਨੂੰ ਯੂਨਾਨੀ ਸ਼ਬਦਾਂ ਨਾਲ ਭਰ ਦੇਣ, ਜਦੋਂ ਤੱਕ ਕਿ ਉਹਨਾਂ ਯੂਨਾਨੀ ਸ਼ਬਦਾਂ ਦੀ ਵਰਤੋਂ ਕਰਨ ਨਾਲ ਕਿਸੇ ਹਵਾਲੇ ਦੀ ਸਾਡੀ ਸਮਝ ਵਿੱਚ ਮਦਦ ਨਾ ਮਿਲੇ। ਇਸ ਲਈ ਅੱਜ ਕੁਝ ਯੂਨਾਨੀ ਸ਼ਬਦਾਂ ਲਈ ਤਿਆਰ ਰਹੋ। ਯਹੂਨਾ ਆਰਾ ਲਈ ਜੋ ਮੂਲ ਭਾਸ਼ਾ ਵਿੱਚ ਵਰਤਦਾ ਹੈ ਉਹ ਸ਼ਬਦ ਬਲਪੋ ਹੈ। ਇਹ ਦੇਖਣ ਲਈ ਸਭ ਤੋਂ ਆਮ ਯੂਨਾਨੀ ਸ਼ਬਦ ਹੈ। ਇਹ ਸਿਰਫ ਇਹ ਹੀ ਦਰਸਾਉਂਦਾ ਹੈ ਕਿ ਯਹੂਨਾ ਦੀ ਅੱਖਾਂ ਨੇ ਲਿਨਨ ਦੇ ਕੱਪੜੇ ਵੇਖੇ ਸਨ। ਉਸਨੇ ਉਹਨਾਂ ਨੂੰ ਉੱਥੇ ਪਰਛਾਵੇਂ ਵਿੱਚ ਪਿਆ ਦੇਖਿਆ। ਉਸ ਨੂੰ ਕੁਝ ਵੀ ਸਮਝ ਨਹੀਂ ਆਇਆ ਸੀ। ਉਹ ਜੋ ਕੁਝ ਵੀ ਦੇਖ ਰਿਹਾ ਸੀ ਉਸਨੂੰ ਸਮਝਣ ਦੇ ਯੋਗ ਨਹੀਂ ਸੀ, ਜਾਂ ਅਜੇ ਤੱਕ ਕੋਸ਼ਿਸ਼ ਨਹੀਂ ਕਰ ਰਿਹਾ। ਉਹ ਬਸ ਚੁੱਕ ਰਿਹਾ ਸੀ, ਕਬਰ ਵਿੱਚ ਦੇਖ ਰਿਹਾ ਸੀ ਅਤੇ ਮੱਧਮ ਰੋਸ਼ਨੀ ਵਿੱਚ ਲਿਨਨ ਦੇ ਕੱਪੜੇ ਵੇਖ ਰਿਹਾ ਸੀ। ਉਸਨੇ ਵੇਖਿਆ ਸੀ ਪਰ ਅਜੇ ਤੱਕ ਉਸਨੂੰ ਸੱਚਮੁੱਚ ਨਹੀਂ ਵੇਖਿਆ ਸੀ। ਉਸਨੇ ਕੁਝ ਤੱਥਾਂ ਨੂੰ ਚੁੱਕਿਆ ਸੀ ਪਰ ਇਸ ਪੜਾਅ 'ਤੇ ਉਹਨਾਂ ਤੱਥਾਂ ਦੇ ਨਾਲ ਜਾਣ ਲਈ ਕੋਈ ਸਮਝ ਨਹੀਂ ਸੀ। ਸਿਰਫ ਦੇਖਣਾ ਹਮੇਸ਼ਾ ਨਹੀਂ ਵੇਖਦਾ। ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਹਨ ਜੋ ਸੱਚਮੁੱਚ ਕਦੇ ਨਾ ਵੇਖੇ ਬਿਨਾਂ ਸਿਰਫ ਦੇਖ ਰਹੇ ਹਨ। ਉਹ ਸ੍ਰਿਸ਼ਟੀ ਦੇ ਅਜੂਬੇ ਨੂੰ ਦੇਖਦੇ ਹਨ ਜਿਵੇਂ ਕਿ ਅਸੀਂ ਅੱਜ ਜਾਣਦੇ ਹਨ। ਉਹ ਗਰਮੀਆਂ ਦੇ ਦਿਨ ਇੱਕ ਬੀਚ 'ਤੇ ਘੁੰਮਦੇ ਹਨ, ਲਹਿਰਾਂ ਦੇ ਟਕਰਾਅ ਨੂੰ ਸੁਣਦੇ ਹਨ ਅਤੇ ਦੂਰ ਸਮੁੰਦਰ ਵੱਲ ਦੇ ਵੇਖਦੇ ਹਨ। ਉਹ ਰੇਤ ਵਿੱਚ ਆਪਣੀ ਪਿੱਠ ਉੱਤੇ ਲੇਟਦੇ ਹਨ ਅਤੇ ਅਸਮਾਨ ਦੇ ਵਿਸ਼ਾਲ ਵਿਸਤਾਰ ਵੱਲ ਵੇਖਦੇ ਹਨ। ਇਹ ਇਹਨਾਂ ਚੀਜ਼ਾਂ ਨੂੰ ਵੇਖਦੇ ਹਨ ਪਰ ਕਦੇ ਸੱਚਮੁੱਚ ਨਹੀਂ ਦੇਖਦੇ। ਉਹ ਕਦੇ ਵੀ ਸਿਰਜਣਹਾਰ ਦੇ ਚਮਤਕਾਰ ਨੂੰ ਨਹੀਂ ਦੇਖਦੇ ਜੋ ਇਹ ਸਭ ਕੁਝ ਵਾਪਰਦਾ ਹੈ। ਅਜਿਹੇ ਲੋਕ ਹਨ ਜੋ ਚਰਚ ਵਿੱਚ ਆਉਂਦੇ ਹਨ, ਕਈ ਵਾਰ ਸਾਲਾਂ ਤੋਂ ਉਹ ਜੋ ਦੇਖਦੇ ਹਨ ਉਸ ਨੂੰ ਦੇਖਦੇ ਹਨ। ਉਹ ਰੋਟੀ ਅਤੇ ਵਾਈਨ ਨੂੰ ਦੇਖਦੇ ਹਨ ਪਰ ਸੱਚਮੁੱਚ ਕਦੀ ਨਹੀਂ ਦੇਖਦੇ। ਉਹ ਗੁੱਡ ਫਰਾਈਡੇ ਅਤੇ ਈਸਟਰ ਐਤਵਾਰ ਦੇ ਜਸ਼ਨ ਨੂੰ ਦੇਖਦੇ ਹਨ ਪਰ ਉਹ ਅਸਲ ਵਿੱਚ ਕਦੇ ਨਹੀਂ ਦੇਖਦੇ, ਕਦੇ ਸੱਚਮੁੱਚ ਸਮਝਦੇ ਨਹੀਂ ਹਨ। ਮੈਂ ਹੈਰਾਨ ਹਾਂ ਕਿ ਅੱਜ ਸਵੇਰੇ ਕੁਝ ਅਜਿਹੇ ਹਨ ਜੋ ਸਿਰਫ ਦੇਖ ਰਹੇ ਹਨ ਪਰ ਅਸਲ ਵਿੱਚ ਕਦੇ ਨਹੀਂ ਦੇਖ ਰਹੇ। ਜੇਕਰ ਤੁਸੀਂ ਹਮੇਸ਼ਾ ਸਿਰਫ ਦੇਖ ਰਹੇ ਹੋ ਪਰ ਅਸਲ ਵਿੱਚ ਕਦੀ ਨਹੀਂ ਦੇਖ ਰਹੇ ਹੋ, ਤਾਂ ਮੈਂ ਤੁਹਾਨੂੰ ਇਹ ਹੁਣ ਤੱਕ ਦੇ ਸਭ ਤੋਂ ਮਹਾਨ ਅੱਖਾਂ ਦੇ ਮਾਹਰ ਦੀ ਸਿਫਾਰਿਸ਼ ਕਰ ਸਕਦਾ ਹਾਂ। ਉਹ ਹੈ ਜੋ ਅੰਨਿਆਂ ਨੂੰ ਦ੍ਰਿਸ਼ਟੀ, ਸਮੇਂ ਨਾਲ ਦ੍ਰਿਸ਼ਟੀ ਦਿੰਦਾ ਹੈ, ਅਤੇ ਉਹ ਯੇਸੂ ਹੈ। ਯੇਸੂ ਮਸੀਹ ਤੁਹਾਡੇ ਦੇਖਣ ਨੂੰ ਅਸਲ ਦ੍ਰਿਸ਼ਟੀ ਵਿੱਚ ਬਦਲ ਸਕਦਾ ਹੈ। ਹਾਲਾਂਕਿ ਤੁਸੀਂ ਗੱਲ ਧਿਆਨ ਦੇਣ ਵਾਲੀ ਹੈ ਕਿ ਸਿਰਫ ਦੇਖਣਾ ਹਮੇਸ਼ਾ ਸਮਝਣਾ ਨਹੀਂ ਹੁੰਦਾ। ਯੇਸੂ ਪਹਿਲਾਂ ਕਬਰ 'ਤੇ ਪਹੁੰਚਿਆ ਹੈ, ਯਹੂਨਾ ਪਹਿਲਾਂ ਕਬਰ 'ਤੇ ਪਹੁੰਚਿਆ ਹੈ ਅਤੇ ਰੁਕ ਜਾਂਦਾ ਹੈ ਅਤੇ ਹਨੇਰੀ ਕਬਰ ਵਿੱਚ ਵੇਖਦਾ ਹੈ। ਹੁਣ ਆਇਤ 6 ਸਾਨੂੰ ਦੱਸਦੀ ਹੈ ਕਿ ਪਤਰਸ ਆਪਣੇ ਵਧੇਰੇ ਸ਼ਕਤੀਸ਼ਾਲੀ ਅਤੇ ਸਿੱਧੇ ਸੁਭਾਅ ਪ੍ਰਤੀ ਪੂਰੀ ਤਰ੍ਹਾਂ ਸੱਚਾ ਹੈ। ਉਸ ਦੇ ਪਿੱਛੇ ਚੱਲ ਕੇ ਅਤੇ ਕਬਰ ਵਿੱਚ ਚਲਾ ਗਿਆ। ਮੈਂ ਉਸਨੂੰ ਸਿਰਫ ਯਹੂਨਾ ਤੋਂ ਅੱਗੇ ਲੰਘਦੇ ਹੋਏ ਦੇਖ ਸਕਦਾ ਹਾਂ। ਇਸ ਲਈ ਪਤਰਸ ਕਬਰ ਵਿੱਚ ਗਿਆ ਅਤੇ ਸਾਨੂੰ ਦੱਸਿਆ ਗਿਆ ਹੈ ਕਿ ਉਸਨੇ ਲਿਨਨ ਦੇ ਕੱਪੜੇ ਉੱਥੇ ਪਏ ਵੇਖੇ ਅਤੇ ਚਿਹਰਾ ਕੱਪੜਾ ਜੋ ਯੇਸੂ ਦੇ ਸਿਰ ਉੱਤੇ ਸੀ ਲਿਨਨ ਦੇ ਕੱਪੜਿਆਂ ਨਾਲ ਨਹੀਂ ਸੀ, ਸਗੋਂ ਇੱਕ ਥਾਂ 'ਤੇ ਲਪੇਟਿਆ ਹੋਇਆ ਸੀ। ਪਰ ਇੱਥੇ ਯਹੂਨਾ ਇਹ ਕਹਿਣ ਲਈ ਇੱਕ ਵੱਖਰਾ ਸ਼ਬਦ ਚੁਣਦਾ ਹੈ ਕਿ ਪਤਰਸ ਨੇ ਦੇਖਿਆ, ਜਦੋਂ ਕਿ ਉਸ ਪਹਿਲਾਂ ਉਸਨੇ ਬੈਲਫੋ ਸ਼ਬਦ ਵਰਤਿਆ ਸੀ, ਹੁਣ ਉਹ ਥਿਊਰੀਓ ਸ਼ਬਦ ਦੀ ਵਰਤੋਂ ਕਰਦਾ ਹੈ। ਉਹ ਅੰਗਰੇਜ਼ੀ ਸ਼ਬਦ ਸੋ, ਪਰ ਦੋ ਵੱਖ ਵੱਖ ਯੂਨਾਨੀ ਸ਼ਬਦ ਜਿਨ੍ਹਾਂ ਦੇ ਵੱਖ ਵੱਖ ਰੰਗਾਂ ਵਿੱਚ ਹਨ। ਉਹ ਥਿਊਰੀਓ ਸ਼ਬਦ ਦੀ ਵਰਤੋਂ ਕਰਦਾ ਹੈ, ਜਿਸ ਦਾ ਅਰਥ ਹੈ ਬੁੱਧੀ ਨਾਲ ਵੇਖਣਾ, ਸਮਝਣਾ ਜਾਂ ਜਾਂਚ ਕਰਨਾ। ਮੈਨੂੰ ਲੱਗਦਾ ਹੈ ਕਿ ਪਤਰਸ ਪਹਿਲੀ ਸਦੀ ਦੇ ਅਪਰਾਧ ਦ੍ਰਿਸ਼ ਜਾਂਚਕਰਤਾ ਵਾਂਗ ਕੰਮ ਕਰ ਰਿਹਾ ਸੀ। ਜ਼ਾਹਿਰ ਤੌਰ 'ਤੇ ਕਬਰ ਦੇ ਕੱਪੜਿਆਂ ਬਾਰੇ ਕੁਝ ਅਜਿਹਾ ਸੀ ਜਿਸ ਕਾਰਨ ਪਤਰਸ ਉਹਨਾਂ ਬਾਰੇ ਉਲਝਣ ਵਿੱਚ ਪੈ ਗਿਆ। ਉਹ ਅਜੇ ਵੀ ਇੱਕ ਚੀਜ਼ ਲਈ ਉੱਥੇ ਸਨ, ਇਹੀ ਇੱਕ ਉਲਝਣ ਵਾਲਾ ਸੀ, ਕਿਉਂਕਿ ਜੇਕਰ ਯੇਸੂ ਦੀ ਇਹ ਦੇਹ ਨੂੰ ਹਟਾ ਦਿੱਤਾ ਜਾਂਦਾ ਤਾਂ ਕਬਰ ਦੇ ਕੱਪੜੇ ਸ਼ਾਇਦ ਇਸ ਦੇ ਨਾਲ ਹਿਲਾ ਦਿੱਤੇ ਜਾਂਦੇ। ਇਸ ਤੋਂ ਵੀ ਵੱਧ ਕੇ ਹਾਲਾਂਕਿ ਲਿਨਨ ਦੇ ਕੱਪੜੇ ਕ੍ਰਮ ਵਿੱਚ ਸਨ, ਬਿਲਕੁਲ ਉੱਥੇ ਪਏ ਸਨ ਜਿੱਥੇ ਸਰੀਰ ਸੀ। ਜੇਕਰ ਲਾਸ਼ ਨੂੰ ਖੋਲ੍ਹਿਆ ਨਹੀਂ ਗਿਆ ਹੁੰਦਾ ਤਾਂ ਕਿਸੇ ਵੀ ਅਣਜਾਣ ਕਾਰਨ ਕਰਕੇ ਕੱਪੜੇ ਕਬਰ ਦੇ ਆਲੇ ਦੁਆਲੇ ਖਿੰਡੇ ਹੋਏ ਹੁੰਦੇ ਅਤੇ ਮਸਾਲੇ ਹਰ ਪਾਸੇ ਖਿੰਡ ਜਾਂਦੇ। ਪਰ ਪਤਰਸ ਨੇ ਦੇਖਿਆ ਕਿ ਯੇਸੂ ਦੇ ਸਿਰ ਦੇ ਆਲੇ ਦੁਆਲੇ ਲੱਗਿਆ ਰੁਮਾਲ ਦੂਜੇ ਕਬਰ ਦੇ ਕੱਪੜਿਆਂ ਦੇ ਨਾਲ ਨਹੀਂ ਸਗੋਂ ਇੱਕ ਜਗ੍ਹਾ 'ਤੇ ਸੀ, ਯਾਨੀ ਕਿ ਇਹ ਬਿਲਕੁਲ ਉੱਥੇ ਪਿਆ ਸੀ ਜਿੱਥੇ ਯੇਸੂ ਦੇ ਸਿਰ ਦੇ ਆਲੇ ਦੁਆਲੇ ਸੀ। ਪਰ ਇਹ ਕੱਪੜਿਆਂ 'ਤੇ ਉਸ ਜਗ੍ਹਾ ਦੁਆਰਾ ਵੱਖ ਕੀਤਾ ਗਿਆ ਸੀ ਜਿੱਥੇ ਯਹੂਦੀ ਸੁਗੰਧੀਆਂ ਦੇ ਅਭਿਆਸਾਂ ਦੇ ਅਨੁਸਾਰ ਉਹਨਾਂ ਦੇ ਮਾਲਕ ਦੇ ਖੁੱਲ੍ਹੇ ਚਿਹਰੇ ਅਤੇ ਮੋਢੇ ਰੱਖੇ ਗਏ ਸਨ। ਕਬਰ ਦੇ ਕੱਪੜਿਆਂ ਦੀ ਮੌਜੂਦਗੀ ਅਤੇ ਪ੍ਰਬੰਧ ਦਾ ਕੀ ਕਾਰਨ ਹੋਵੇਗਾ? ਪਤਰਸ ਉਲਝਣ ਵਿੱਚ ਸੀ, ਉਹ ਸਬੂਤਾਂ 'ਤੇ ਸੰਘਰਸ਼ ਕਰ ਰਿਹਾ ਸੀ। ਉਹ ਯਹੂਨਾ ਦੇ ਸ਼ੁਰੂਆਤੀ ਰੂਪ, ਯਹੂਨਾ ਦੇ ਬਲੋਫੇ 'ਤੇ ਬਹੁਤ ਅੱਗੇ ਵੱਧ ਗਿਆ। ਪੀਟਰ ਇੱਕ ਹੋਰ ਇੰਟੈਂਟਿਵ ਦਿੱਖ, ਇੱਕ ਥਿਊਰੀ ਵੱਲ ਚਲਾ ਗਿਆ ਹੈ। ਉਹ ਆਪਣੇ ਸਾਹਮਣੇ ਜੋ ਹੈ ਉਸ ਨਾਲ ਉਲਝਿਆ ਹੋਇਆ ਹੈ ਅਤੇ ਉਹ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਤਰਸ ਨੂੰ ਪਤਾ ਲੱਗ ਰਿਹਾ ਸੀ ਕਿ ਸਿਰਫ ਦੇਖਣਾ ਹਮੇਸ਼ਾ ਸਮਝਣਾ ਨਹੀਂ ਹੁੰਦਾ। ਅੱਜ ਬਹੁਤ ਸਾਰੇ ਲੋਕ ਹਨ ਜੋ ਯੇਸੂ ਮਸੀਹ ਦੇ ਪੁਨਰਉਥਾਨ ਤੋਂ ਉਤਸੁਕ ਹਨ। ਇਹ ਸੋਚਣ ਵਾਲੀ ਇੱਕ ਦਿਲਚਸਪ ਗੱਲ ਹੈ, ਜੇਕਰ ਇਸ 'ਤੇ ਕੋਈ ਦਸਤਾਵੇਜ਼ੀ ਹੈ ਤਾਂ ਹੋ ਸਕਦਾ ਹੈ ਕਿ ਇਹ ਉਸ ਕਿਸਮ ਦੀ ਚੀਜ਼ ਹੈ ਜਿਸ ਵਿੱਚ ਤੁਸੀਂ ਟਿਊਨ ਕਰੋਗੇ। ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਪੁਨਰਉਥਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਵਾਲੇ ਬਹੁਤ ਸਾਰੇ ਸਿਧਾਂਤਾਂ ਅਤੇ ਵਿਚਾਰਾਂ ਰਾਹੀਂ ਕੰਮ ਕੀਤਾ ਹੈ, ਪਰ ਇਹ ਦੂਰ ਨਹੀਂ ਹੋਵੇਗਾ। ਉਹ ਮਹਿਸੂਸ ਕਰਦੇ ਹਨ ਕਿ ਕੁਝ ਸ਼ਾਨਦਾਰ ਵਾਪਰਿਆ ਹੈ, ਉਹ ਸਬੂਤਾਂ 'ਤੇ ਉਲਝੇ ਹੋਏ ਹਨ ਪਰ ਉਹ ਸਮਝ ਵਿੱਚ ਆਉਣ ਵਿੱਚ ਅਸਫਲ ਰਹੇ ਹਨ। ਕੀ ਇਹ ਤੁਸੀਂ ਹੋ ਸਕਦੇ ਹੋ? ਅੱਜ ਈਸਟਰ ਲਈ ਪੁਨਰਉਥਾਨ ਦੁਆਰਾ ਉਤਸੁਕ ਹਾਂ ਪਰ ਇਸ ਨੂੰ ਸਮਝ ਨਹੀਂ ਰਹੇ। ਅੱਜ ਸਵੇਰੇ ਤੁਹਾਡੇ ਦਿਲ ਵਿੱਚ ਪੁਨਰਉਥਾਨ ਦੀ ਸ਼ੁਰੂਆਤ ਹੋਵੇ। ਸਿਰਫ ਦੇਖਣਾ ਹਮੇਸ਼ਾ ਸਮਝਣਾ ਨਹੀਂ ਹੁੰਦਾ। ਇਸ ਹਵਾਲੇ ਤੋਂ ਧਿਆਨ ਦੇਣ ਵਾਲੀ ਤੀਜੀ ਗੱਲ ਇਹ ਹੈ ਕਿ ਯਹੂਨਾ ਦੇ ਦੇਖਣ ਅਤੇ ਸਮਝਣ ਨਾਲ ਉਸਦੀ ਜ਼ਿੰਦਗੀ ਬਦਲ ਗਈ। ਆਇਤ 8 ਵਿੱਚ ਲਿਖਿਆ ਹੈ, ਫਿਰ ਦੂਜਾ ਚੇਲਾ ਬੋਲਿਆ ਜੋ ਪਹਿਲਾਂ ਕਬਰ 'ਤੇ ਪਹੁੰਚਿਆ ਸੀ ਵੀ ਅੰਦਰ ਗਿਆ ਅਤੇ ਉਸਨੇ ਦੇਖਿਆ ਅਤੇ ਵਿਸ਼ਵਾਸ ਕੀਤਾ। ਇੱਕ ਪੁਨਰ ਉਥਾਨ ਤੋਂ ਇਲਾਵਾ ਕੁਝ ਵੀ ਨਹੀਂ, ਜਿਸ ਵਿੱਚ ਯਿਸੂ ਬਦਲਿਆ ਹੋਇਆ ਸਰੀਰ ਲਿਨਨ ਦੇ ਕੱਪੜਿਆਂ ਵਿੱਚੋਂ ਲੰਘਦਾ ਹੁੰਦਾ ਸੀ। ਉਹਨਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਛੱਡ ਕੇ ਇਹ ਸਬੂਤ ਦੀ ਵਿਆਖਿਆ ਨਹੀਂ ਕਰ ਸਕਦਾ ਸੀ ਕਿ ਉਹ ਅੰਦਰ ਜਾ ਰਹੇ ਸਨ। ਕਬਰਾਂ ਦੇ ਕੱਪੜਿਆਂ ਦੀ ਮਹੱਤਵਤਾ ਯੂਹੰਨਾ ਤੱਕ ਪਹੁੰਚੀ ਅਤੇ ਉਹ ਸਾਨੂੰ ਦੱਸਦਾ ਹੈ ਕਿ ਉਸਨੇ ਦੇਖਿਆ। ਇਸ ਵਾਰ ਯੂਹੰਨਾ ਦੇਖਣ ਲਈ ਤੀਜੇ ਸ਼ਬਦ ਦੀ ਵਰਤੋਂ ਕਰਦਾ ਹੈ। ਇਸ ਵਾਰ ਸਮਝ ਨਾਲ ਦੇਖਣਾ ਸ਼ਬਦ ਹੋਰਾਓ ਐਲਨ ਲਈ ਇਹ ਹੋਰਾਓ। ਉਸਨੇ ਸਮਝ ਨਾਲ ਦੇਖਿਆ, ਉਸਨੇ ਗਿਆਨ ਨਾਲ ਦੇਖਿਆ, ਉਸਨੇ ਵਿਸ਼ਵਾਸ ਨਾਲ ਦੇਖਿਆ, ਉਸਨੇ ਸਬੂਤਾਂ ਨੂੰ ਦੇਖਿਆ ਅਤੇ ਉਹ ਸਮਝ ਗਿਆ। ਉਸਨੇ ਦੇਖਿਆ ਅਤੇ ਵਿਸ਼ਵਾਸ ਕੀਤਾ, ਉਸਨੂੰ ਅਹਿਸਾਸ ਹੋਇਆ ਕਿ ਮਸੀਹ ਸੱਚਮੁੱਚ ਜੀ ਉੱਠਿਆ ਹੈ। ਉਸਨੇ ਅਜੇ ਤੱਕ ਇਸ ਨੂੰ ਧਰਮ ਗ੍ਰੰਥ ਤੋਂ ਨਹੀਂ ਬਣਾਇਆ ਸੀ, ਪਰ ਉਸਨੇ ਇਸ ਨੂੰ ਅਨੁਭਵ ਦੁਆਰਾ ਸਮਝਿਆ, ਜ਼ਰੂਰ ਸਮਝਿਆ ਸੀ। ਉਸਨੇ ਦੇਖਿਆ ਅਤੇ ਵਿਸ਼ਵਾਸ ਕੀਤਾ, ਪਰ ਇਸ ਨੂੰ ਅਜੇ ਤੱਕ ਧਰਮ ਗ੍ਰੰਥ ਤੋਂ ਨਹੀਂ ਬਣਾਇਆ ਸੀ। ਇਹ ਦੇਖਣ ਅਤੇ ਸਮਝਣ ਨਾਲ ਯੂਹੰਨਾ ਦੀ ਜ਼ਿੰਦਗੀ ਬਦਲ ਗਈ। ਉਸਦਾ ਦੁੱਖ ਅਤੇ ਉਸ ਉਦਾਸੀ ਦੂਰ ਹੋ ਗਈ। ਉਹ ਤਿਆਰ ਸੀ ਆਪਣੀ ਸਾਰੀ ਜ਼ਿੰਦਗੀ ਜੀ ਉੱਠੇ ਮਸੀਹ ਦੀ ਸੇਵਾ ਕੀਤੀ। ਉਸਨੇ ਬੇਇੱਜ਼ਤੀ ਅਤੇ ਮਖੌਲ ਸਹਿਣ ਕੀਤਾ ਅਤੇ ਪਤਮੋਸ ਟਾਪੂ 'ਤੇ ਆਪਣੀ ਜ਼ਿੰਦਗੀ ਖਤਮ ਕਰ ਲਈ, ਜਿੱਥੇ ਜੀ ਉੱਠਿਆ ਮਸੀਹ ਉਸਨੂੰ ਇੱਕ ਵਾਰ ਫਿਰ ਪ੍ਰਗਟ ਹੋਇਆ ਅਤੇ ਉਸਨੂੰ ਪ੍ਰਕਾਸ਼ ਦੀ ਕਿਤਾਬ ਦਿੱਤੀ। ਯੂਹੰਨਾ ਦਾ ਜੀਵਨ ਦੇਖਣ ਅਤੇ ਵਿਸ਼ਵਾਸ ਕਰਨ ਨਾਲ ਬਿਲਕੁਲ ਬਦਲ ਗਿਆ। ਅੱਜ ਸਾਡੀ ਸਾਰੀ ਕੌਮ ਵਿੱਚ ਲੋਕ ਉਮੀਦ ਦੀ ਭਾਲ ਕਰ ਰਹੇ ਹਨ। ਉਹ ਉਮੀਦ ਸਿਰਫ ਉਸ ਵਿੱਚ ਮਿਲਦੀ ਹੈ ਜਿਸਨੇ ਮੌਤ ਨੂੰ ਜਿੱਤ ਲਿਆ ਅਤੇ ਜਿਸ ਦੁਆਰਾ ਅਸੀਂ ਵੀ ਮੌਤ ਨੂੰ ਜਿੱਤ ਸਕਦੇ ਹਾਂ। ਯੂਹੰਨਾ ਦਾ ਜੀਵਨ ਦੇਖਣ ਅਤੇ ਵਿਸ਼ਵਾਸ ਕਰਨ ਨਾਲ ਬਿਲਕੁਲ ਬਦਲ ਗਿਆ। ਕਿ ਅਸੀਂ ਵਿਸ਼ਵਾਸ ਕਰਨ ਵਾਲੇ ਲੋਕ ਹਾਂ? ਕੌਣ ਵਿਸ਼ਵਾਸ ਕਰਦੇ ਹਨ ਕਿ ਯਿਸੂ ਜੀ ਉੱਠਿਆ ਹੈ? ਕੌਣ ਵਿਸ਼ਵਾਸ ਕਰਦਾ ਹੈ ਕਿ ਯਿਸੂ ਅੱਜ ਵੀ ਜੀ ਉੱਠਿਆ ਹੈ? ਕੌਣ ਵਿਸ਼ਵਾਸ ਕਰਦਾ ਹੈ ਕਿ ਸਾਡੇ ਲਈ ਵਿਚੋਲਗੀ ਕਰਨ ਲਈ ਹਮੇਸ਼ਾ ਜਿਉਂਦਾ ਹੈ? ਜਦੋਂ ਅਸੀਂ ਜੀ ਉੱਠੇ ਮਸੀਹ ਯਿਸੂ ਨਾਲ ਮਿਲਦੇ ਹਾਂ ਤਾਂ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਜਾਂਦੀ ਹੈ, ਪਛਾਣ ਤੋਂ ਪਰੇ ਬਦਲ ਜਾਂਦੀ ਹੈ, ਕਿਉਂਕਿ ਮਸੀਹ ਕੋਲ ਆਉਣਾ ਸਾਨੂੰ ਬਦਲਦਾ ਹੈ। ਇਹ ਸਾਨੂੰ ਡੂੰਘਾ ਪ੍ਰਭਾਵਿਤ ਕਰਦਾ ਹੈ। ਇਹ ਸਾਨੂੰ ਮੌਤ ਦੇ ਮੂੰਹ ਵਿੱਚ ਸੱਚੀ ਅਟਲ ਉਮੀਦ ਦਿੰਦਾ ਹੈ। ਯੂਹੰਨਾ ਦੇ ਦੇਖਣ ਅਤੇ ਸਮਝਣ ਨੇ ਉਸਦੀ ਜ਼ਿੰਦਗੀ ਬਦਲ ਦਿੱਤੀ। ਕਿ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਬਾਰੇ ਸਾਡੀ ਸਮਝ ਬਦਲ ਗਈ ਹੈ ਅਤੇ ਸਾਡੀ ਜ਼ਿੰਦਗੀ ਬਦਲ ਗਈ ਹੈ। ਸਿਰਫ ਦੇਖਣਾ ਹਮੇਸ਼ਾ ਦੇਖਣਾ ਨਹੀਂ ਹੁੰਦਾ, ਸਿਰਫ ਦੇਖਣਾ ਹਮੇਸ਼ਾ ਸਮਝ ਨਹੀਂ ਹੁੰਦੀ। ਯੂਹੰਨਾ ਦੇ ਦੇਖਣ ਅਤੇ ਸਮਝਣ ਨਾਲ ਉਸਦੀ ਜ਼ਿੰਦਗੀ ਬਦਲ ਗਈ। ਅੱਗੇ ਅਸੀਂ ਦੇਖਦੇ ਹਾਂ ਕਿ ਯਿਸੂ ਦੇ ਦਿਖਾਉਣ ਦਾ ਮਤਲਬ ਸੀ ਕਿ ਚੇਲਿਆਂ ਨੇ ਦੇਖਿਆ। ਬਿਨਾਂ ਸ਼ੱਕ ਯੂਹੰਨਾ ਅਤੇ ਪਤਰਸ ਨੇ ਕਬਰ 'ਤੇ ਬਾਹਰ ਨਿਕਲਦੇ ਸਮੇਂ ਉਹਨਾਂ ਨੂੰ ਕੀ ਮਿਲਿਆ ਸੀ, ਇਸ ਬਾਰੇ ਚਰਚਾ ਕੀਤੀ। ਬਿਨਾਂ ਸ਼ੱਕ ਯੂਹੰਨਾ ਨੇ ਪਤਰਸ ਦੇ ਮਨ ਵਿੱਚ ਉਹ ਟੁਕੜੇ ਇਕੱਠੇ ਰੱਖੇ ਤਾਂ ਜੋ ਉਹ ਦੇਖ ਕੇ ਅਤੇ ਵਿਸ਼ਵਾਸ ਕਰਕੇ ਚਲੇ ਗਏ। ਪਰ ਮੈਨੂੰ ਹੈਰਾਨੀ ਹੈ ਕਿ ਦੂਜੇ ਚੇਲਿਆਂ ਨੇ ਯੂਹੰਨਾ ਨੂੰ ਦੱਸਿਆ ਕਿ ਉਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਉਹਨਾਂ ਨੇ ਕਿਵੇਂ ਪ੍ਰਤੀਕਿਰਿਆ ਕੀਤੀ? ਅਸੀਂ ਜਾਣਦੇ ਹਾਂ ਕਿ ਜਦੋਂ ਔਰਤਾਂ ਨੇ ਉਹਨਾਂ ਨੂੰ ਦੱਸਿਆ ਤਾਂ ਉਹ ਅਵਿਸ਼ਵਾਸੀ ਸਨ। ਹਾਲਾਂਕਿ ਆਇਤ 19 ਵਿੱਚ ਅਸੀਂ ਪੜ੍ਹਦੇ ਹਾਂ, ਉਸ ਦਿਨ ਦੀ ਸ਼ਾਮ ਨੂੰ ਹਫ਼ਤੇ ਦੇ ਪਹਿਲੇ ਦਿਨ ਯਹੂਦੀਆਂ ਦੇ ਡਰੋਂ ਜਿੱਥੇ ਕੇਲੇ ਸਨ ਉੱਥੇ ਦਰਵਾਜ਼ੇ ਬੰਦ ਸਨ, ਯਿਸੂ ਆਇਆ ਅਤੇ ਉਹਨਾਂ ਦੇ ਵਿਚਕਾਰ ਖੜ੍ਹਾ ਹੋ ਗਿਆ ਅਤੇ ਉਹਨਾਂ ਨੂੰ ਕਿਹਾ ਤੁਹਾਨੂੰ ਸ਼ਾਂਤੀ ਮਿਲੇ। ਯਿਸੂ ਜਿਸ ਦਾ ਰੂਪਾਂਤਰਿਤ ਸਰੀਰ ਮੁਰਦਿਆਂ ਵਿੱਚੋਂ ਜੀ ਉੱਠਿਆ ਸੀ, ਕਬਰਾਂ ਦੇ ਕੱਪੜਿਆਂ ਰਾਹੀਂ ਉਹਨਾਂ ਸਾਰਿਆਂ ਨੂੰ ਉੱਥੇ ਉਸੇ ਥਾਂ 'ਤੇ ਛੱਡ ਕੇ ਆਇਆ ਅਤੇ ਉਹਨਾਂ ਦੇ ਨਾਲ ਕਮਰੇ ਵਿੱਚ ਖੜ੍ਹਾ ਹੋ ਗਿਆ। ਭਾਵੇਂ ਦਰਵਾਜ਼ੇ ਚੰਗੀ ਤਰ੍ਹਾਂ ਬੰਦ ਸਨ ਤਾਂ ਜੋ ਕੋਈ ਵੀ ਅੰਦਰ ਨਾ ਆ ਸਕੇ। ਆਇਤ 20 ਸਾਨੂੰ ਦੱਸਦੀ ਹੈ, ਜਦੋਂ ਉਸਨੇ ਇਹ ਕਿਹਾ ਉਸਨੇ ਉਹਨਾਂ ਨੂੰ ਆਪਣੇ ਹੱਥ ਅਤੇ ਆਪਣੀ ਵੱਖੀ ਦਿਖਾਈ, ਫਿਰ ਚੇਲੇ ਪ੍ਰਭੂ ਨੂੰ ਵੇਖ ਕੇ ਖੁਸ਼ ਹੋਏ। ਯਿਸੂ ਨੇ ਉਹਨਾਂ ਨੂੰ ਆਪਣੇ ਆਪ ਨੂੰ ਪ੍ਰਗਟ ਕੀਤਾ ਅਤੇ ਸਿਰਫ ਇਹ ਹੀ ਨਹੀਂ ਕਿ ਉਸਨੇ ਉਹਨਾਂ ਨੂੰ ਆਪਣੇ ਹੱਥਾਂ 'ਤੇ ਮੇਖਾਂ ਨਾਲ ਨਿਸ਼ਾਨ ਅਤੇ ਆਪਣੀ ਵੱਖੀ ਵਿੱਚ ਬਰਸ਼ੇ ਦੁਆਰਾ ਛੱਡਿਆ ਗਿਆ ਨਿਸ਼ਾਨ ਦਿਖਾਇਆ। ਉਸਨੇ ਉਹਨਾਂ ਨੂੰ ਨਿਰਵਿਵਾਦ ਸਬੂਤ ਦਿੱਤਾ ਕਿ ਉਹ ਪ੍ਰਭੂ ਹੈ ਅਤੇ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ। ਉਹ ਬਹੁਤ ਖੁਸ਼ ਸਨ ਜਦੋਂ ਉਹਨਾਂ ਨੇ ਪ੍ਰਭੂ ਨੂੰ ਦੇਖਿਆ, ਤਾਂ ਉਹ ਖੁਸ਼ ਸਨ ਅਤੇ ਕੀ ਤੁਸੀਂ ਇਸ 'ਤੇ ਵਿਸ਼ਵਾਸ ਕਰੋਗੇ? ਇੱਥੇ ਯੂਹੰਨਾ ਚੌਥੇ ਸ਼ਬਦ ਦੀ ਵਰਤੋਂ ਕਰਦਾ ਹੈ, ਜਿਸਦਾ ਅਨੁਵਾਦ ਕੀਤਾ ਗਿਆ ਹੈ ਇਸ ਵਾਰ ਈਡੋ ਸ਼ਬਦ ਹੈ। ਇਸਦਾ ਅਰਥ ਹੈ ਦ੍ਰਿਸ਼ਟੀ ਵਿੱਚ ਜੜਾਂ ਵਾਲਾ ਗਿਆਨ, ਜਾਣਨਾ, ਸਮਝਣਾ। ਉਹਨਾਂ ਨੇ ਦੇਖਿਆ ਅਤੇ ਉਹਨਾਂ ਨੇ ਸਮਝ ਲਿਆ ਜਦੋਂ ਯਿਸੂ ਨੇ ਉਹਨਾਂ ਨੂੰ ਆਪਣੇ ਆਪ ਨੂੰ ਪ੍ਰਗਟ ਕੀਤਾ। ਅਤੇ ਦੋਸਤੋ, ਇਹ ਅਜੇ ਵੀ ਇਸ ਤਰ੍ਹਾਂ ਹੁੰਦਾ ਹੈ। ਯਿਸੂ ਆਪਣੇ ਆਪ ਨੂੰ ਇੱਕ ਆਦਮੀ ਜਾਂ ਔਰਤ ਨੂੰ ਪ੍ਰਗਟ ਕਰਦਾ ਹੈ ਅਤੇ ਫਿਰ ਉਹ ਦੇਖਦੇ ਹਨ, ਫਿਰ ਉਹ ਸਮਝ ਨਾਲ ਦੇਖਦੇ ਹਨ ਅਤੇ ਉਹ ਦੇਖਦੇ ਅਤੇ ਵਿਸ਼ਵਾਸ ਕਰਦੇ ਹਨ ਅਤੇ ਉਹ ਜਾਣਦੇ ਹਨ। ਉਹ ਸਾਡੇ ਸਾਹਮਣੇ ਆ ਕੇ ਖੜ੍ਹਾ ਨਹੀਂ ਹੁੰਦਾ ਅਤੇ ਤੁਹਾਨੂੰ ਮੇਖਾਂ ਦੇ ਨਿਸ਼ਾਨ ਨਹੀਂ ਦਿਖਾਉਂਦਾ, ਮੇਰੇ ਅਨੁਭਵ ਵਿੱਚ ਯਕੀਨਨ ਨਹੀਂ। ਪਰ ਇਸ ਦੀ ਬਜਾਏ ਉਹ ਜੋ ਕਰਦਾ ਹੈ, ਉਹ ਆਪਣੇ ਕੀਮਤੀ ਵਚਨ ਵਿੱਚ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ। ਉਹ ਆਪਣੇ ਆਪ ਨੂੰ ਇੱਕ ਬਾਈਬਲ ਸੰਦੇਸ਼ ਦੇ ਵਿਚਕਾਰ ਪ੍ਰਗਟ ਕਰਦਾ ਹੈ। ਉਹ ਆਪਣੇ ਆਪ ਨੂੰ ਇੱਕ ਗੱਲਬਾਤ ਦੇ ਵਿੱਚ ਪ੍ਰਗਟ ਕਰਦਾ ਹੈ। ਇੱਕ ਗੱਲ ਪੱਕੀ ਹੈ, ਜਦੋਂ ਉਹ ਆਪਣੇ ਆਪ ਨੂੰ ਕਿਸੇ ਨੂੰ ਪ੍ਰਗਟ ਕਰਦਾ ਹੈ ਤਾਂ ਉਹ ਵਿਅਕਤੀ ਜਾਣਦਾ ਹੈ ਕਿ ਕੁਝ ਖਾਸ ਹੋ ਰਿਹਾ ਹੈ ਅਤੇ ਜਦੋਂ ਉਹ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਤਾਂ ਲੋਕ ਸਮਝ ਨਾਲ ਦੇਖਦੇ ਹਨ। ਕਿ ਮੈਂ ਤੁਹਾਨੂੰ ਪੁੱਛ ਸਕਦਾ ਹਾਂ ਕਿ ਮੌਤ ਦੇ ਮੂੰਹ ਵਿੱਚ ਮਸੀਹ ਅਤੇ ਉਸਦੇ ਜੀ ਉੱਠਣ ਦੁਆਰਾ ਉਮੀਦ ਹੈ? ਕਿ ਉਸਨੇ ਆਪਣੇ ਆਪ ਨੂੰ ਤੁਹਾਡੇ ਸਾਹਮਣੇ ਪ੍ਰਗਟ ਕੀਤਾ ਹੈ? ਕਿ ਤੁਸੀਂ ਸਮਝ ਨਾਲ ਵੇਖਦੇ ਹੋ? ਕਿ ਤੁਸੀਂ ਆਪਣੇ ਜੀਵਨ ਵਿੱਚ ਪ੍ਰਭੂ ਦੇ ਕੰਮ ਨੂੰ ਦੇਖ ਕੇ ਖੁਸ਼ ਹੋ? ਯਿਸੂ ਦੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਮਤਲਬ ਹੈ ਕਿ ਚੇਲੇ ਦੇਖਦੇ ਹਨ। ਅੰਤ ਵਿੱਚ ਧਿਆਨ ਦਿਓ, ਯਿਸੂ ਉਹਨਾਂ ਨੂੰ ਅਸੀਸ ਦਿੰਦਾ ਹੈ ਜੋ ਬਿਨਾਂ ਦੇਖੇ ਵਿਸ਼ਵਾਸ ਕਰਦੇ ਹਨ। ਥੋਮਸ ਇੱਕ ਬਦਕਿਸਮਤ ਆਦਮੀ ਸੀ। ਇੱਥੇ ਬਾਕੀ ਸਾਰੇ ਚੇਲੇ ਇੱਕ ਕਮਰੇ ਵਿੱਚ ਇਕੱਠੇ ਹੋਏ ਹਨ ਅਤੇ ਯਿਸੂ ਆਉਂਦਾ ਹੈ ਅਤੇ ਉਹਨਾਂ ਵਿਚਕਾਰ ਖੜ੍ਹਾ ਹੋ ਕੇ ਉਹਨਾਂ ਨਾਲ ਗੱਲਬਾਤ ਕਰਦਾ ਹੈ ਅਤੇ ਥੋਮਸ ਉੱਥੇ ਨਹੀਂ ਸੀ। ਆਇਤ 25, ਦੂਜੇ ਚੇਲਿਆਂ ਨੇ ਉਸਨੂੰ ਕਿਹਾ, ਅਸੀਂ ਪ੍ਰਭੂ ਨੂੰ ਵੇਖਿਆ ਹੈ, ਪਰ ਥੋਮਸ ਕੋਲ ਇਸ ਵਿੱਚੋਂ ਕੁਝ ਵੀ ਨਹੀਂ ਹੈ। ਮੇਰਾ ਮਤਲਬ ਹੈ ਕਿ ਮਰੇ ਹੋਏ ਲੋਕ ਨਹੀਂ ਜੀ ਉੱਠਦੇ ਜਦੋਂ ਤੱਕ ਮੈਂ ਉਸਦੇ ਹੱਥਾਂ ਵਿੱਚ ਮੇਖਾਂ ਦੇ ਨਿਸ਼ਾਨ ਨਹੀਂ ਦੇਖਦਾ ਅਤੇ ਆਪਣੀ ਉਂਗਲ ਉੱਥੇ ਨਹੀਂ ਪਾਉਂਦਾ ਜਿੱਥੇ ਕਿੱਲ ਸਨ ਅਤੇ ਆਪਣਾ ਹੱਥ ਉਸ ਦੀ ਵੱਖੀ ਵਿੱਚ ਨਹੀਂ ਪਾਉਂਦਾ, ਮੈਂ ਇਸ ਉੱਤੇ ਵਿਸ਼ਵਾਸ ਨਹੀਂ ਕਰਾਂਗਾ। ਇੱਥੇ ਇਹ ਈਡੋ ਹੈ ਜੋ ਥੋਮਸ ਚਾਹੁੰਦਾ ਹੈ, ਗਿਆਨ ਜੜਾਂ ਵਿੱਚ। ਕਿ ਥੋਮਸ ਅੱਜ ਸਾਡੇ ਵਿੱਚੋਂ ਬਹੁਤਿਆਂ ਵਾਂਗ ਨਹੀਂ ਹੈ, ਜਦੋਂ ਤੱਕ ਮੈਂ ਉਸਦੇ ਹੱਥਾਂ ਵਿੱਚ ਮੇਖਾਂ ਦਾ ਨਿਸ਼ਾਨ ਨਹੀਂ ਦੇਖਦਾ, ਆਪਣੀ ਉਂਗਲੀ ਨੂੰ ਕਿੱਲਾਂ ਦੇ ਨਿਸ਼ਾਨ ਵਿੱਚ ਨਹੀਂ ਪਾਉਂਦਾ ਅਤੇ ਆਪਣਾ ਹੱਥ ਉਸਦੀ ਵੱਖੀ ਵਿੱਚ ਨਹੀਂ ਪਾਉਂਦਾ, ਮੈਂ ਕਦੇ ਵਿਸ਼ਵਾਸ ਨਹੀਂ ਕਰਾਂਗਾ। ਥੋਮਸ ਸਮਝਦਾਰੀ ਨਾਲ ਅਤੇ ਅੱਜ ਦੇ ਬਹੁਤ ਸਾਰੇ ਲੋਕਾਂ ਵਾਂਗ ਵਿਸ਼ਵਾਸ ਨਹੀਂ ਕਰ ਸਕਿਆ। ਫਿਰ ਇੱਕ ਹਫ਼ਤੇ ਬਾਅਦ ਆਇਤ 26, ਚੇਲੇ ਦੁਬਾਰਾ ਅੰਦਰ ਸਨ ਅਤੇ ਥੋਮਸ ਉਹਨਾਂ ਦੇ ਨਾਲ ਸੀ, ਹਾਲਾਂਕਿ ਦਰਵਾਜ਼ੇ ਬੰਦ ਸਨ। ਯਿਸੂ ਆਇਆ ਅਤੇ ਉਹਨਾਂ ਦੇ ਵਿਚਕਾਰ ਖੜ੍ਹਾ ਹੋ ਗਿਆ ਅਤੇ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਫਿਰ ਉਸਨੇ ਥੋਮਸ ਨੂੰ ਕਿਹਾ, ਆਪਣੀ ਉਂਗਲੀ ਇੱਥੇ ਰੱਖ ਅਤੇ ਮੇਰੇ ਹੱਥਾਂ ਨੂੰ ਵੇਖ ਅਤੇ ਆਪਣੇ ਹੱਥ ਬਾਹਰ ਕੱਢ ਅਤੇ ਇਸ ਨੂੰ ਮੇਰੀ ਵੱਖੀ ਵਿੱਚ ਰੱਖ। ਅਵਿਸ਼ਵਾਸ ਨਾ ਕਰ, ਸਗੋਂ ਵਿਸ਼ਵਾਸ ਕਰ। ਖੈਰ, ਇਹ ਥੋਮਸ ਲਈ ਸੀ, ਉਸਦੇ ਸ਼ੱਕ ਦੂਰ ਹੋ ਗਏ ਅਤੇ ਉਸਨੇ ਐਲਾਨ ਕੀਤਾ, ਮੇਰਾ ਪ੍ਰਭੂ ਅਤੇ ਮੇਰਾ ਪਰਮੇਸ਼ਵਰ। ਮੈਂ ਥੋਮਸ ਦੇ ਸ਼ੱਕ ਲਈ ਧੰਨਵਾਦੀ ਹਾਂ, ਕਿਉਂਕਿ ਉਸਦੇ ਸ਼ੱਕ 'ਤੇ ਨਿਕਲ ਕੇ ਯਿਸੂ ਵੱਲੋਂ ਤੁਹਾਡੇ ਅਤੇ ਮੇਰੇ ਲਈ ਇੱਕ ਸ਼ਾਨਦਾਰ ਬਰਕਤ ਆਈ, ਕਿਉਂਕਿ ਉਸਨੇ ਥੋਮਸ ਨੂੰ ਕਿਹਾ, ਆਇਤ 29, ਕੀ ਤੂੰ ਵਿਸ਼ਵਾਸ ਕੀਤਾ ਹੈ? ਕਿਉਂਕਿ ਤੂੰ ਮੈਨੂੰ ਦੇਖਿਆ ਹੈ। ਧੰਨ ਉਹ ਹਨ ਜਿਨ੍ਹਾਂ ਨੇ ਨਹੀਂ ਦੇਖਿਆ ਅਤੇ ਫਿਰ ਵੀ ਵਿਸ਼ਵਾਸ ਕੀਤਾ ਹੈ। ਅੱਜ ਸਾਡੇ ਵਿੱਚੋਂ ਕੋਈ ਵੀ ਜ਼ਿੰਦਾ ਕਬਰ ਵਿੱਚ ਦੇਖਣ ਅਤੇ ਪਤਰਸ ਅਤੇ ਯੂਹੰਨਾ ਵਾਂਗ ਲਿਨਨ ਦੇ ਕੱਪੜੇ ਦੇਖਣ ਲਈ ਉੱਥੇ ਨਹੀਂ ਸੀ। ਸਾਡੇ ਵਿੱਚੋਂ ਕਿਸੇ ਨੂੰ ਵੀ ਯਿਸੂ ਨੂੰ ਚੇਲਿਆਂ ਨਾਲ ਉਸ ਬੰਦ ਕਮਰੇ ਵਿੱਚ ਦੇਖਣ ਦਾ ਸੁਭਾਵ ਪ੍ਰਾਪਤ ਨਹੀਂ ਹੋਇਆ। ਸਾਡੇ ਵਿੱਚੋਂ ਕਿਸੇ ਨੇ ਵੀ ਉਸਨੂੰ ਉਸਦੇ ਹੋਰ ਬਹੁਤ ਸਾਰੇ ਦਸਤਾਵੇਜ਼ੀ ਤੌਰ 'ਤੇ ਪੁਨਰਉਥਾਨ ਤੋਂ ਬਾਅਦ ਦੇ ਪ੍ਰਗਟਾਵੇ ਵਿੱਚ ਨਹੀਂ ਦੇਖਿਆ। ਫਿਰ ਵੀ ਮਸੀਹ ਯਿਸੂ ਉਹਨਾਂ ਲੋਕਾਂ ਤੋਂ ਵੀ ਵਿਸ਼ਵਾਸ ਦੀ ਉਮੀਦ ਕਰਦਾ ਹੈ ਜਿਨ੍ਹਾਂ ਨੇ ਸਰੀਰਕ ਤੌਰ 'ਤੇ ਨਹੀਂ ਦੇਖਿਆ। ਅਤੇ ਯਿਸੂ ਸਾਡੇ ਉੱਤੇ ਇੱਕ ਅਸੀਸ ਦਾ ਹੁਕਮ ਦਿੰਦਾ ਹੈ, ਧੰਨ ਹਨ ਉਹ ਜਿਨ੍ਹਾਂ ਨੇ ਨਹੀਂ ਦੇਖਿਆ ਅਤੇ ਫਿਰ ਵੀ ਵਿਸ਼ਵਾਸ ਕੀਤਾ। ਉਹ ਸਾਡੇ ਵਿਸ਼ਵਾਸ ਲਈ ਸਾਨੂੰ ਅਸੀਸ ਦਿੰਦਾ ਹੈ ਕਿ ਅਸੀਂ ਅੱਜ ਸਵੇਰੇ ਵਿਸ਼ਵਾਸ ਕਰਨ ਦੀ ਜਗ੍ਹਾ 'ਤੇ ਹਾਂ। ਉਮੀਦ ਉੱਥੋਂ ਆਉਂਦੀ ਹੈ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ 'ਤੇ ਭਰੋਸਾ ਕਰਦੇ ਹਾਂ। ਮੌਤ ਉਸ ਦਿਨ ਤੋਂ ਹਰ ਰੋਜ਼ ਸਾਡੇ ਨਾਲ ਹੈ। ਤੁਹਾਨੂੰ ਮੌਤ ਦੇ ਮੂੰਹ ਵਿੱਚੋਂ ਉਮੀਦ ਕਿੱਥੇ ਮਿਲੇਗੀ। ਇੱਥੇ ਇੱਕੋ ਇੱਕ ਉਮੀਦ ਹੈ, ਪ੍ਰਭੂ ਯਿਸੂ ਮਸੀਹ, ਜਿਸ ਨੇ ਮੌਤ ਨੂੰ ਹਰਾਇਆ, ਜੋ ਗਰੰਟੀ ਦਿੰਦਾ ਹੈ ਕਿ ਜੋ ਵੀ ਇਸ ਵਿੱਚ ਵਿਸ਼ਵਾਸ ਕਰਦਾ ਹੈ ਉਹ ਮੌਤ ਵਿੱਚੋਂ ਇੱਕ ਪੂਰੀ ਨਵੀਂ ਜ਼ਿੰਦਗੀ ਵਿੱਚ ਆਵੇਗਾ। ਚੇਲੇ ਵਿਸ਼ਵਾਸ ਦੀ ਯਾਤਰਾ 'ਤੇ ਗਏ, ਉਹਨਾਂ ਨੂੰ ਸਮਝ ਆਇਆ ਕਿ ਸਿਰਫ ਦੇਖਣਾ ਦੇਖਣਾ ਨਹੀਂ ਹੁੰਦਾ, ਉਹ ਸਿਰਫ ਦੇਖਣਾ ਹਮੇਸ਼ਾ ਸਮਝ ਨਹੀਂ ਹੁੰਦਾ। ਅਖੀਰ ਉਹਨਾਂ ਨੇ ਦੇਖਿਆ ਕਿ ਯੂਹੰਨਾ ਦੇ ਦੇਖਣ ਅਤੇ ਸਮਝਣ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਸੀ, ਪਰ ਅੰਤ ਵਿੱਚ ਇਹ ਸਿਰਫ ਯਿਸੂ ਦਾ ਦਿਖਾਉਣਾ ਸੀ, ਜਿਸ ਦਾ ਮਤਲਬ ਸੀ ਕਿ ਚੇਲਿਆਂ ਨੇ ਦੇਖਿਆ। ਕਿ ਮੈਂ ਅੱਜ ਸਵੇਰੇ ਤੁਹਾਨੂੰ ਪੁੱਛ ਸਕਦਾ ਹਾਂ ਕਿ ਤੁਹਾਡਾ ਦਰਸ਼ਨ ਕਿਵੇਂ ਹੈ, ਮੇਰਾ ਮਤਲਬ ਤੁਹਾਡੀਆਂ ਸਰੀਰਕ ਅੱਖਾਂ ਨਹੀਂ, ਸਗੋਂ ਤੁਹਾਡੀਆਂ ਆਤਮਿਕ, ਅਧਿਆਤਮਿਕ ਜਾਂ ਆਤਮਿਕ ਅੱਖਾਂ ਹਨ, ਤੁਹਾਡਾ ਦਰਸ਼ਨ ਕਿਵੇਂ ਹੈ। ਕਿ ਤੁਸੀਂ ਦੇਖ ਸਕਦੇ ਹੋ ਕਿ ਮਸੀਹ ਜੀ ਉੱਠਿਆ ਹੈ, ਕੀ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਮਸੀਹ ਜੀ ਉੱਠਿਆ ਹੈ, ਉਹ ਪ੍ਰਭੂ ਹੈ, ਉਹ ਪਰਮੇਸ਼ੁਰ ਹੈ, ਉਹ ਮਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਪ੍ਰਭੂ ਹੈ, ਅਤੇ ਇੱਕ ਦਿਨ ਹਰ ਗੋਡਾ ਝੁਕੇਗਾ, ਹਰ ਜੀਵ ਇਹ ਕਬੂਲ ਕਰੇਗੀ ਕਿ ਯਿਸੂ ਹੀ ਮਸੀਹ ਪ੍ਰਭੂ ਹੈ। ਆਮੀਨ। ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਹੋਵੇ। ਅਗੇਨ, ਸਾਰਿਆਂ ਨੂੰ ਹੈਪੀ ਈਸਟਰ।